ਸੁਣ ਤਿਸ ਤੇ ਗੁਰ ਨਾਂ ਦੀ ਉਚਾਰਾ ਸਭ ਆਕਾਸ਼ ਮੈਂ ਹੈ ਅਵਤਾਰੇ।
ਹੁਣ ਜਦੋਂ ਹੋਰ ਜਿਹੜੇ ਕੋਲ ਬੈਠੇ ਸਨ ਮਲਾਣੇ ਕਾਜੀ ਆਦਿਕ, ਉਹ ਕਹਿਣ ਲੱਗੇ ਬਾਬਾ ਰਾਮ ਰਾਏ ਜੀ, ਤੁਸੀਂ ਕਹਿੰਦੇ ਹੋ ਕਿ ਗੁਰੂ ਦਾ ਜਿਹੜਾ ਪ੍ਰਕਾਸ਼ ਹੈ ਉਹ ਭਾਵੇਂ ਹਜ਼ਾਰਾਂ ਸੂਰਜ ਵੀ ਚੜ ਜਾਣ, ਉਹਨਾਂ ਦੇ ਨਾਲੋਂ ਜ਼ਿਆਦਾ ਤੇਜ ਪ੍ਰਤਾਪ ਹੈ। ਸੂਰਜ ਵੀ ਉਹਨਾਂ ਦੇ ਸਾਹਮਣੇ ਫਿੱਕਾ ਪੈ ਜਾਂਦਾ, ਉਹਦੀ ਰੋਸ਼ਨੀ ਮੱਧਮ ਪੈ ਜਾਂਦੀ ਹੈ, ਤੇ ਫਿਰ ਜਿਹੜੇ ਰਾਤ ਦੇ ਸਮੇਂ ਆਕਾਸ਼ ਦੇ ਵਿੱਚ ਤਾਰੇ ਦਿਖਾਈ ਦਿੰਦੇ ਹਨ, ਉਹ ਦਿਨ ਦੇ ਸਮੇਂ ਕਿਉਂ ਦਿਖਾਈ ਨਹੀਂ ਦਿੰਦਾ?
ਸੁਣ ਤਿਸ ਤੇ ਗੁਰ ਨਾਂ ਦੀ ਉਚਾਰੇ ਸਭ ਆਕਾਸ਼ ਮੈਂ ਹੈ ਅਵਤਾਰੇ।
ਕਹਿਣ ਲੱਗੇ ਆਕਾਸ਼ ਦੇ ਵਿੱਚ ਤਾਰੇ ਹੁਣ ਵੀ ਹਨ, ਪਰ ਇੱਕ ਕੁਦਰਤ ਦੀ ਬਣਾਈ ਹੋਈ ਇੱਕ ਮਰਿਆਦਾ ਹੈ ਕਿ ਜਦੋਂ ਸੰਧਿਆ ਦਾ ਸਮਾਂ ਹੁੰਦਾ, ਸੂਰਜ ਜਿਹੜਾ ਪੱਛਮ ਵਾਲੇ ਪਾਸੇ ਜਦੋਂ ਛੁਪਦਾ ਹੈ ਤੇ ਉਸ ਵਕਤ ਤਾਰੇ ਜਿਹੜੇ ਦਿਖਾਈ ਦਿੰਦੇ ਹਨ ਉਹ ਆਕਾਸ਼ ਦੇ ਵਿੱਚੋਂ ਕਿਤੇ ਚਲੇ ਨਹੀਂ ਜਾਂਦੇ, ਪਰ ਫਿਰ ਜਦੋਂ ਸਵੇਰ ਦਾ ਸਮਾਂ ਹੁੰਦਾ, ਸੂਰਜ ਦਾ ਪ੍ਰਕਾਸ਼ ਜਦੋਂ ਫੈਲਦਾ ਹੈ, ਸੂਰਜ ਆਕਾਸ਼ ਦੇ ਵਿੱਚ ਚੜ੍ਹਦਾ ਤੇ ਜਿਹੜੀ ਉਹ ਤਾਰਿਆਂ ਦੀ ਲੋਹ ਹੈ ਉਹ ਮੱਧਮ ਹੋ ਜਾਂਦੀ ਹੈ। ਇਸ ਪ੍ਰਕਾਰ ਦੇ ਨਾਲ ਬਾਬਾ ਰਾਮ ਰਾਏ ਜੀ ਕਹਿਣ ਲੱਗੇ,
ਸੁਣ ਕੇ ਪੁਨ ਉਲਮਾਓ ਬਖਾਨੀ ਸ੍ਰੀ ਨਾਨਕੀ ਨੂੰ ਚਿਰੀ ਬਾਨੀ।
ਤੇ ਜਦੋਂ ਇਸ ਪ੍ਰਕਾਰ ਦੇ ਨਾਲ ਉਮਰਾਵ ਜਿਹੜਾ ਆਪਣੇ ਆਪ ਨੂੰ ਬੜਾ ਗਿਆਨ ਬਣ ਜਾਂਦਾ ਸੀ, ਬਾਬਾ ਰਾਮ ਰਾਏ ਜੀ ਦੇ ਪਾਸੋਂ ਇਹ ਬਚਨ ਸੁਣ ਕੇ ਕਹਿਣ ਲੱਗਾ ਕਿ ਮੈਂ ਸੁਣਿਆ ਹੈ ਕਿ ਗੁਰਬਾਣੀ ਦੇ ਵਿੱਚ ਸ਼ਬਦ ਉਚਾਰਨ ਕੀਤਾ ਹੈ, ਜੋ ਬਾਣੀ ਦੇ ਵਿੱਚ ਜੋ ਵਾਕ ਬਚਨ ਕਿਹਾ ਉਸ ਬਾਰੇ ਮੈਂ ਸੁਣਨਾ ਕੀਤਾ ਹੈ।
ਜੇ ਸੋ ਚੰਦਾ ਉਗਵੈ ਸੂਰਜ ਚੜੇ ਹਜ਼ਾਰ,
ਕਿ ਜੇ ਸੌ ਚੰਦਰਮਾ ਜਿਹੜਾ ਉਹ ਚੜ ਜਾਵੇ, ਹਜ਼ਾਰਾਂ ਹੀ ਸੂਰਜ ਜਿਹੜੇ ਹਨ ਉਹ ਚੜ ਜਾਣ ਆਕਾਸ਼ ਦੇ ਵਿੱਚ,
ਇੱਥੇ ਚਾਨਣ ਹੁੰਦਿਆਂ ਗੁਰਬਿਨ ਕੋਰੇ ਅੰਧਾਰ,
ਵੀ ਇੰਨਾ ਜ਼ਿਆਦਾ ਚਾਨਣ ਹੋ ਜਾਵੇ, ਹਜ਼ਾਰਾਂ ਸੂਰਜ ਆਕਾਸ਼ ਦੇ ਵਿੱਚ ਚੜ ਜਾਣ, ਸੌ ਚੰਦਰਮਾ ਚੜ ਜਾਵੇ, ਜੇਕਰ ਇਤਨੀ ਰੋਸ਼ਨੀ ਸੰਸਾਰ ਦੇ ਅੰਦਰ ਹੋ ਜਾਵੇ, ਜੇ ਗੁਰੂ ਦਾ ਪ੍ਰਕਾਸ਼ ਨਹੀਂ, ਗੁਰੂ ਦਾ ਤੇਜ ਪ੍ਰਤਾਪ ਵਿਦਤ ਨਹੀਂ, ਤਾਂ ਗੁਰੂ ਦੇ ਬਿਨਾਂ ਸੰਸਾਰ ਦੇ ਵਿੱਚ ਘੁੱਪ ਹਨੇਰਾ ਹੈ, ਸੰਸਾਰ ਹਨੇਰੇ ਦੇ ਵਿੱਚ ਹੈ, ਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਗੁਰਬਾਣੀ ਦੇ ਵਿੱਚ ਇਹ ਲਿਖਿਆ ਹੈ ਕਿ ਗੁਰੂ ਤੋਂ ਬਿਨਾਂ ਸੰਸਾਰ ਦੇ ਵਿੱਚ ਹਨੇਰਾ ਹੈ, ਸੰਸਾਰ ਹਨੇਰੇ ਦੇ ਵਿੱਚ ਹੈ।
ਜੋ ਪਈ ਸੂਰਜ ਤੇ ਗੁਰ ਤੇਜ ਬਿਸਾਲਾ, ਇਸ ਤੁਕ ਮੈਂ ਅਸ ਅਰਥ ਸੁਖਾਲਾ।
ਇਹ ਅਰਥ ਤਾਂ ਸੁਖਾਲਾ ਹੀ ਜਿਹੜਾ, ਕਿਉਂਕਿ ਜਦੋਂ ਇਸ ਪੰਕਤੀ ਨੂੰ ਪੜ੍ਹਦੇ ਹਾਂ ਤਾਂ ਸਾਰਿਆਂ ਨੂੰ ਅਰਥ ਸਮਝ ਆਉਂਦਾ ਸੁਖਾਲਾ ਹੈ, ਕਿ ਸੂਰਜ ਤੋਂ ਜ਼ਿਆਦਾ ਗੁਰੂ ਦਾ ਤੇਜ ਪ੍ਰਤਾਪ ਹੈ।
ਤਿਸ ਪਰ ਪ੍ਰਸ਼ਨ ਮੋਏ ਇਮ ਪਾਵੋ, ਤੁਮ ਗੁਰ ਰੂਪ ਜਗਤ ਕਹਿ ਲਾਵੋ।
ਇਹ ਜਿਹੜੀਆਂ ਪੰਕਤੀਆਂ ਗੁਰਬਾਣੀ ਦੇ ਵਿੱਚ ਉਚਾਰਨ ਕੀਤੀਆਂ ਹਨ ਬਾਬਾ ਰਾਮ ਰਾਏ ਜੀ ਗੁਰੂ ਦੇ ਪ੍ਰਥਾਏ, ਇਹਦੇ ਅਰਥ ਤਾਂ ਸੁਖਾਲੇ ਮੇਰੀ ਸਮਝ ਦੇ ਵਿੱਚ ਆ ਗਏ ਕਿ ਜੇ ਗੁਰੂ ਨਹੀਂ ਤਾਂ ਗੁਰੂ ਤੋਂ ਬਿਨਾਂ ਸੰਸਾਰ ਜਿਹੜਾ ਹਨੇਰੇ ਦੇ ਵਿੱਚ ਹੈ, ਇਹ ਅਰਥ ਮੇਰੀ ਸਮਝ ਵਿੱਚ ਆ ਗਏ ਹਨ। ਪਰ ਮੈਂ ਹੁਣ ਇਸੇ ਪੰਕਤੀਆਂ ਦੇ ਉੱਪਰ ਆਪ ਜੀ ਨਾਲ ਇੱਕ ਪ੍ਰਸ਼ਨ ਕਰਦਾ ਹਾਂ।
ਤੁਮ ਗੁਰੂ ਰੂਪ ਜਗਤ ਕਹਿ ਲਾਵੋ,
ਤੁਸੀਂ ਗੁਰੂ ਰੂਪ ਕਹਿ ਲਾਉਂਦੇ ਹੋ, ਗੁਰੂ ਨਾਨਕ ਦੇਵ ਦੀ ਜੋਤ ਜੋ ਅੱਗੇ ਚੱਲੀ ਆ ਰਹੀ ਹੈ, ਆਪ ਗੁਰੂ ਰੂਪ ਕਹਿ ਲਾਉਂਦੇ ਹੋ, ਮੇਰੇ ਪ੍ਰਸ਼ਨ ਦਾ ਜਵਾਬ ਦੇਣਾ ਕਰੋ।
ਚੈਤ ਹੈ ਬੜ ਤੇਜ ਤੁਮਾਰੋ, ਹੋਏ ਨਾ ਬਹੁ ਸੂਰਜ ਉਜਿਆਰੋ।
ਹੁਣ ਜੋ ਉਹ ਗੁਰਬਾਣੀ ਦੀਆਂ ਪੰਕਤੀਆਂ ਦੇ ਅੰਦਰ ਹੈ ਕਿ ਹਜ਼ਾਰਾਂ ਸੂਰਜ ਚੜ ਜਾਣ, ਚੰਦਰਮਾ ਚੜ ਜਾਣ, ਤੇ ਇਤਨੀ ਜ਼ਿਆਦਾ ਰੋਸ਼ਨੀ ਹੋਵੇ ਤਾਂ ਵੀ ਸੰਸਾਰ ਦੇ ਅੰਦਰ ਹਨੇਰਾ ਹੈ, ਤੇ ਹੁਣ ਗੁਰੂ ਦਾ ਤੇਜ ਪ੍ਰਤਾਪ ਇਤਨਾ ਜ਼ਿਆਦਾ ਚਾਹੀਦਾ ਕਿ ਇਹ ਹਜ਼ਾਰਾਂ ਚੜੇ ਹੋਏ ਸੂਰਜ ਤੇ ਚੰਦਰਮਾ ਇਹਨਾਂ ਦੀ ਜਿਹੜੀ ਰੋਸ਼ਨੀ ਹੈ, ਰੋਸ਼ਨੀ ਹੈ ਉਹ ਮੱਧਮ ਪੈ ਜਾਵੇ।
ਯਾ ਤੇ ਤਿਸ ਕੋ ਤੇਜ ਦਬਾਏ ਦਿਨ ਮੈਂ ਉਡਗਨ ਦਿਓ ਬਤਾ ਦਿਖਾਏ।
ਹੁਣ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਉਹ ਕਹੇ ਹੋਏ ਬਚਨ ਜੋ ਗੁਰਬਾਣੀ ਦੇ ਵਿੱਚ ਹਨ, ਬਾਬਾ ਰਾਮ ਰਾਏ ਜੀ, ਜਾਂ ਤਾਂ ਤੁਸੀਂ ਉਹ ਸੱਚ ਕਰਕੇ ਦਿਖਾਓ, ਜੇ ਤੁਸੀਂ ਗੁਰੂ ਰੂਪ ਕਹਿਲਾਉਂਦੇ ਹੋ, ਤੁਹਾਡਾ ਇਤਨਾ ਤੇਜ ਪ੍ਰਤਾਪ ਸੰਸਾਰ ਦੇ ਵਿੱਚ ਵਿਦਤ ਹੈ, ਲੋਕ ਤੁਸੀਂ ਕਹਿੰਦੇ ਹੋ ਕਿ ਜਾਣਦੇ ਹਨ, ਤਾਂ ਬਾਬਾ ਰਾਮ ਰਾਏ ਜੀ, ਫਿਰ ਹੁਣ ਤੁਸੀਂ ਇਤਨਾ ਤੇਜ ਪ੍ਰਤਾਪ ਵਧਾ ਕੇ ਇਹ ਜਿਹੜਾ ਚੜਿਆ ਹੋਇਆ ਸੂਰਜ ਹੈ, ਇਹਦੀ ਰੋਸ਼ਨੀ ਨੂੰ ਮੱਧਮ ਕਰਕੇ ਇਸ ਨੂੰ ਦਬਾ ਕੇ, ਤੇ ਤੁਸੀਂ ਕਹਿੰਦੇ ਹੋ ਕਿ ਹੁਣ ਵੀ ਆਕਾਸ਼ ਵਿੱਚ ਤਾਰੇ ਹਨ, ਫਿਰ ਉਹ ਤਾਰੇ ਦਿਖਾਉਣਾ ਕਰੋ।
ਲਖੈ ਤਬੈ ਇਹ ਸਾਚੋ ਬਾਚਾ।
ਤੇ ਫਿਰ ਅਸੀਂ ਇਹ ਕਿਹਾ ਹੋਇਆ ਜਿਹੜਾ ਵਾਕ ਹੈ, ਇਹ ਕਿਹਾ ਹੋਇਆ ਜਿਹੜਾ ਬਚਨ ਹੈ, ਤਾਂ ਸੱਚ ਕਰਕੇ ਮੰਨਾਂਗੇ ਜੇ ਤੁਸੀਂ ਸਾਨੂੰ ਹੁਣ ਦਿਨ ਦੇ ਵਿੱਚ ਤਾਰੇ ਦਿਖਾਵੋਗੇ।
ਨਹੀਂ ਤਾਂ ਹਮ ਜਾਣੈ ਕੈ ਕਾਚਾ।
ਜੇ ਤੁਸੀਂ ਐਸਾ ਨਾ ਕਰ ਸਕੇ, ਇਹ ਤੇਜ ਜੋ ਸੂਰਜ ਦੀ ਰੋਸ਼ਨੀ ਹੈ, ਇਹ ਰੋਸ਼ਨੀ ਨੂੰ ਦਬਾ ਕੇ ਤੁਸੀਂ ਤਾਰੇ ਨਾ ਵਿਖਾ ਸਕੇ ਸਾਨੂੰ ਦਿਨ ਦੇ ਵਿੱਚ, ਤਾਂ ਅਸੀਂ ਇਸ ਵਾਕ ਨੂੰ ਕੱਚਾ ਜਾਣਾਂਗੇ, ਸੱਚ ਕਰਕੇ ਨਹੀਂ ਜਾਣਾਂਗੇ।
ਸੁਣ ਸ਼੍ਰੀ ਰਾਮ ਰਾਏ ਨੇ ਭਾਖਾ।
ਤੇ ਇਹ ਜਦੋਂ ਇਸ ਉਮਲਾਵ ਨੇ ਇਹ ਗੱਲ ਕਹੀ, ਇਹ ਉਮਲਾਵ ਦੀ ਗੱਲ ਸੁਣ ਕੇ ਬਾਬਾ ਰਾਮ ਰਾਏ ਜੀ ਬੋਲੇ ਹਨ,
ਇਸ ਸਲੋਕ ਮੈਂ ਅਰਥ ਜੋ ਰਾਖਾ।
ਹੁਣ ਬਾਬਾ ਰਾਮ ਰਾਏ ਜੀ ਕਹਿਣ ਲੱਗੇ ਕਿ ਇਸ ਸਲੋਕ ਦੇ ਵਿੱਚ ਜੋ ਅਰਥ ਹਨ, ਉਹ ਤੁਸੀਂ ਕਪਟੀ ਲੋਕ ਨਹੀਂ ਸਮਝ ਸਕੋਗੇ। ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕਰਾਂ, ਪਰ ਤੁਹਾਡਾ ਹਿਰਦਾ ਜਿਹੜਾ ਕੇਵਲ ਨਿੰਦਾ ਤੇ ਕਪਟ ਦੇ ਨਾਲ ਭਰਿਆ ਹੋਇਆ, ਤੁਸੀਂ ਇਹਦੇ ਸਲੋਕ ਦੇ ਅਰਥਾਂ ਨੂੰ ਨਹੀਂ ਸਮਝ ਸਕੋਗੇ।
ਸੋ ਤੁਮ ਨੈ ਜਾਣ ਤੋ ਨੀਕੇ, ਕਿਮ ਸ਼ੁਭ ਲਖੋ ਕੁਟਲ ਹੋ ਜੀਕੇ।
ਤੁਹਾਡੇ ਅੰਦਰ ਤਾਂ ਕੇਵਲ ਕੁਟਲਤਾ ਭਰੀ ਹੋਈ ਹੈ, ਤੁਹਾਡੇ ਮਨ ਕੇਵਲ ਤੇ ਕੇਵਲ ਈਰਖਾ ਦੇ ਨਾਲ ਭਰੇ ਹੋਏ ਹਨ, ਤੁਸੀਂ ਇਸ ਸ਼ਬਦ ਇਸ ਪੰਕਤੀਆਂ ਦੇ ਅਰਥ ਨੂੰ ਨਹੀਂ ਸਮਝ ਸਕੋਗੇ।
ਇਸੀ ਅਰਥ ਕੇ ਨੈ ਅਧਿਕਾਰੇ, ਯਾ ਤੇ ਹਮ ਨੈ ਕਰਤੀ ਉਚਾਰੇ।
ਤੁਸੀਂ ਜੋ ਕਪਟੀ ਲੋਕ ਹੋ, ਕੇਵਲ ਤੇ ਕੇਵਲ ਈਰਖਾ ਨੂੰ ਧਾਰਨ ਕਰਨ ਵਾਲੇ ਹੋ, ਤੁਸੀਂ ਇਸ ਅਰਥ ਦੇ ਇਸ ਸਲੋਕ ਦੇ ਜੋ ਅਰਥ ਹਨ ਉਹਦੇ ਅਧਿਕਾਰੀ ਨਹੀਂ ਹੋ, ਤੁਸੀਂ ਉਹਦੇ ਅਧਿਕਾਰੀ ਨਹੀਂ, ਇਸ ਕਰਕੇ ਇਸ ਸਲੋਕ ਦੇ ਅਰਥ ਅਸੀਂ ਤੁਹਾਨੂੰ ਜਿਹੜੇ ਜਨਾਉਣ ਦੇ ਦੱਸਣ ਦੀ ਕੋਸ਼ਿਸ਼ ਵੀ ਨਹੀਂ ਕਰਾਂਗੇ, ਕਿਉਂਕਿ ਕੇਵਲ ਤੇ ਕੇਵਲ ਤੁਸੀਂ ਹੀਰਖਾ ਤੇ ਕਪਟ ਨੂੰ ਧਾਰਨ ਕੀਤਾ ਹੈ।
ਤੁਮ ਕੋ ਤਾਰੇ ਦੇ ਦਿਖ ਰਾਏ, ਸ਼੍ਰੀ ਨਾਨਕ ਜੇ ਕਰ ਜਗ ਰਾਏ।
ਕਿਉਂਕਿ ਜਿਹੜੇ ਮੂੜ ਮਤੀ ਮੂਰਖ ਲੋਕ ਹੁੰਦੇ ਹਨ, ਉਹ ਕੇਵਲ ਤੇ ਕੇਵਲ ਬਹਿਸਬਾਜ਼ੀ ਕਰਨੀ ਜਾਣਦੇ ਹਨ, ਉਹ ਗੱਲ ਨੂੰ ਸੁਣ ਕੇ ਵਿਚਾਰਦੇ ਨਹੀਂ। ਜੇ ਹੁਣ ਬਾਬਾ ਰਾਮ ਰਾਏ ਜੀ ਕਹਿੰਦੇ ਕਿ ਅਸੀਂ ਤੁਹਾਨੂੰ ਅਰਥ ਦੱਸਣ ਦੀ ਕੋਸ਼ਿਸ਼ ਵੀ ਕਰਦੇ ਹਾਂ, ਤੁਸੀਂ ਜਾਣਨ ਦੀ ਕੋਸ਼ਿਸ਼ ਨਹੀਂ ਕਰੋਗੇ, ਅੱਗੋਂ ਬਹਿਸ ਹੀ ਕਰੋਗੇ, ਇਸ ਕਰਕੇ ਭਲੀ ਗੱਲ ਇਹ ਹੈ ਕਿ ਅਸੀਂ ਤੁਹਾਨੂੰ ਦਿਨ ਦੇ ਵਿੱਚ ਆਕਾਸ਼ ਵਿੱਚ ਤਾਰੇ ਦਿਖਾ ਦਿੰਦੇ ਹਾਂ।
ਸ਼੍ਰੀ ਨਾਨਕ ਜੇ ਕਰ ਜਗ ਰਾਏ,
ਜਿਹੜੇ ਜਗਤ ਦੇ ਮਾਲਕ ਹੋਏ ਹਨ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ, ਜਿਸ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਸਾਰੇ ਜਗਤ ਨੇ ਆਪਣੇ ਮੁਕਤੀ ਦਾ ਦਾਤਾ ਮੰਨਿਆ ਹੈ।
ਪ੍ਰਗਟ ਪਈ ਸਗਲੇ ਜੁਗ ਅੰਤਰ, ਗੁਰੂ ਨਾਨਕ ਕੀ ਵਡਿਆਏ। ਤੀਨ ਲੋਕ ਮੈਂ ਮਨ ਆਨ, ਦੇਵ ਤੈਤ ਪਰਸ ਜਸ ਮਾਨ।
ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ, ਜਿਨ੍ਹਾਂ ਦਾ ਤਿੰਨਾਂ ਲੋਕਾਂ ਦੇ ਵਿੱਚ ਜਸ ਵਿਦਤ ਹੈ, ਤਿੰਨ ਲੋਕ ਉਹਨਾਂ ਦੀ ਪੂਜਾ ਕਰਦੇ ਹਨ, ਉਹਨਾਂ ਦੀ ਕੀਰਤੀ ਨੂੰ ਗਾਉਂਦੇ ਹਨ, ਜਿਨ੍ਹਾਂ ਦਾ ਜਸ ਦੇਵਤਿਆਂ ਤੇ ਦੈਂਤਾਂ ਦੇ ਵਿੱਚ ਵੀ ਫੈਲਿਆ ਹੋਇਆ ਹੈ।
ਤੋ ਸੂਰਜ ਕੋ ਤੇਜ ਦਬਾਏ, ਉਡਗਨ ਦਿਪ ਤੈ ਨਵ ਦਿਖ ਰਾਏ।
ਤੇ ਹੁਣ ਸੂਰਜ ਦਾ ਜਿਹੜਾ ਤੇਜ ਪ੍ਰਤਾਪ ਹੈ, ਉਹ ਤੇਜ ਪ੍ਰਤਾਪ ਨੂੰ ਪ੍ਰਕਾਸ਼ ਤੇਜ ਰੋਸ਼ਨੀ ਨੂੰ ਦਬਾ ਕੇ ਅਸੀਂ ਤੁਹਾਨੂੰ ਜਿਹੜੇ ਉਡਗਣ ਤਾਰੇ ਹਨ ਉਹ ਆਕਾਸ਼ ਦੇ ਵਿੱਚ ਦਿਖਾ ਦਿੰਦੇ ਹਾਂ।
ਇਮ ਸ਼੍ਰੀ ਰਾਮ ਰਾਏ ਜਬ ਕਹਿਓ, ਉਪਰ ਗਗਨ ਦਿਸ਼ਾ ਤਬ ਲਇਓ।
ਬਾਬਾ ਰਾਮ ਰਾਏ ਜੀ ਦੇ ਮੁਖ ਦੇ ਵਿੱਚੋਂ ਇਹ ਬਚਨ ਕਹਿਣ ਦੀ ਦੇਰ ਸੀ, ਕਿ ਆਕਾਸ਼ ਦੇ ਵਿੱਚ ਹਨੇਰਾ ਹੋਣਾ ਸ਼ੁਰੂ ਹੋ ਗਿਆ, ਤਾਰੇ ਜਿਹੜੇ ਸਾਨੂੰ ਨਜ਼ਰ ਆਉਣ ਲੱਗੇ ਹਨ।
ਸੂਰਜ ਜੋਤ ਮੰਦ ਹੋਏ ਗਏ, ਉਡਗਨ ਸਭਨ ਦਿਖਾਈ ਦੇ।
ਸੂਰਜ ਦੀ ਜਿਹੜੀ ਰੋਸ਼ਨੀ ਸੀ, ਸੂਰਜ ਦਾ ਤੇਜ ਜਿਹੜਾ ਪ੍ਰਕਾਸ਼ ਸੀ, ਉਹ ਇਕਦਮ ਬਾਬਾ ਜੀ ਦੇ ਬਚਨ ਕਹਿਣ ਦੀ ਦੇਰੀ ਸੀ ਕਿ ਮੱਧਮ ਪੈ ਗਿਆ। ਸੂਰਜ ਦੀ ਰੋਸ਼ਨੀ ਮੱਧਮ ਪੈ ਗਏ ਤੇ ਹਨੇਰਾ ਜਿਹੜਾ ਚਾਰੇ ਪਾਸੇ ਪਸਰ ਗਿਆ, ਆਕਾਸ਼ ਦੇ ਵਿੱਚ ਹੁਣ ਤਾਰੇ ਨਜ਼ਰ ਆਉਣ ਲੱਗੇ ਹਨ।
ਪੈ ਵਿੱਚ ਸੂਰਜ, ਪੈ ਵਿੱਚ ਚੰਦ, ਕਯੋ ਬਿਲੋ ਕੋ ਅਬ ਅਸਮਾਨ, ਸ਼੍ਰੀ ਨਾਨਕ ਕੋ ਤੇਜ ਮਾਨ।
ਹੁਣ ਬਾਬਾ ਰਾਮ ਰਾਏ ਜੀ ਕਹਿਣ ਲੱਗੇ, ਆਪਣੇ ਮੂੰਹ ਉੱਪਰ ਆਕਾਸ਼ ਵੱਲ ਨੂੰ ਕਰਕੇ ਦੇਖਣਾ ਕਰੋ, ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਜਿਹੜਾ ਮਹਾਨ ਤੇਜ ਪ੍ਰਤਾਪ ਹੈ, ਉਹ ਤੁਸੀਂ ਉਸ ਬਾਰੇ ਜਾਣਨਾ ਕਰੋ। ਦੇਖੋ ਸੂਰਜ ਦੀ ਰੋਸ਼ਨੀ ਜਿਹੜੀ ਮੱਧਮ ਪੈ ਗਈ ਹੈ, ਸੂਰਜ ਛੁਪ ਗਿਆ ਤੇ ਆਕਾਸ਼ ਦੇ ਵਿੱਚ ਤਾਰੇ ਨਜ਼ਰ ਆ ਰਹੇ ਹਨ।
ਸੁਨਤ ਸਭਾ ਮੈਂ ਬਦਨੀ ਉਠਾਏ, ਦਿਨ ਮੈਂ ਉਡਗਨ ਗਗਨ ਦਿਖਾਏ।
ਜਦੋਂ ਬਾਬਾ ਜੀ ਨੇ ਰਾਮ ਰਾਏ ਜੀ ਨੇ ਦੇਖਣ ਦੇ ਵਾਸਤੇ ਕਿਹਾ ਕਿ ਆਕਾਸ਼ ਦੇ ਵਿੱਚ ਤਾਰੇ ਨਜ਼ਰ ਆ ਰਹੇ ਹਨ, ਦੇਖੋ ਜਿਤਨੇ ਵੀ ਸਭਾ ਦੇ ਵਿੱਚ ਲੋਕ ਬੈਠੇ ਸਨ, ਹੁਣ ਸਾਰਿਆਂ ਨੇ ਆਪਣਾ ਜਿਹੜਾ ਮੁੱਖ ਸੀ ਮੂੰਹ ਉੱਪਰ ਵੱਲ ਕੀਤਾ ਆਕਾਸ਼ ਵੱਲ। ਆਕਾਸ਼ ਵੱਲ ਕਰਕੇ ਕੀ ਦੇਖ ਰਹੇ ਹਨ ਕਿ ਜਿਹੜਾ ਚਾਰੇ ਪਾਸੇ ਸੂਰਜ ਦੀ ਰੋਸ਼ਨੀ ਫੈਲੀ ਹੋਈ ਸੀ, ਤਾਰੇ ਕਿਤੇ ਨਜ਼ਰ ਨਹੀਂ ਸਨ ਆ ਰਹੇ, ਉਹ ਤਾਂ ਜਿਹੜੀ ਸੂਰਜ ਦੀ ਰੋਸ਼ਨੀ ਮੱਧਮ ਪੈ ਗਈ ਹੈ ਤੇ ਸਾਰਿਆਂ ਨੂੰ ਜਿਹੜੇ ਹੁਣ ਤਾਰੇ ਨਜ਼ਰ ਆ ਰਹੇ ਹਨ, ਬੜੇ ਹੈਰਾਨ ਹਨ।
ਜਾਨਤ ਪਏ ਤੇਜ ਸਭ ਕੋਈ।
ਇਸ ਪ੍ਰਕਾਰ ਦੇ ਨਾਲ ਜਦੋਂ ਸਾਰਿਆਂ ਨੇ ਦਿਨ ਦੇ ਵਿੱਚ ਆਕਾਸ਼ ਵਿੱਚ ਤਾਰੇ ਦੇਖੇ ਤੇ ਬੜੇ ਹੈਰਾਨ ਹੋਏ, ਕਹਿਣ ਲੱਗੇ ਬੜੀ ਹੈਰਾਨੀ ਦੀ ਗੱਲ ਹੈ ਕਿ ਅੱਜ ਤੱਕ ਐਸਾ ਕਦੀ ਨਹੀਂ ਹੋਇਆ ਕਿ ਦਿਨ ਦਾ ਸਮਾਂ ਹੋਵੇ ਤੇ ਦਿਨ ਦੇ ਸਮੇਂ ਦੇ ਅੰਦਰ ਕਦੇ ਆਕਾਸ਼ ਦੇ ਵਿੱਚ ਤਾਰੇ ਦਿਖਾਈ ਦਿੰਦੇ ਹੋਣ। ਇਹ ਤਾਂ ਬੜੀ ਹੈਰਾਨ ਕਰ ਦੇਣ ਵਾਲੀ, ਅਚੰਭੇ ਵਾਲੀ ਗੱਲ ਹੈ।
ਸਗਰੇ ਪੁਰ ਮੈਂ ਰੋਰਾ ਪਰਿਓ, ਦਿਨ ਮੈਂ ਤਾਰਨ ਬ੍ਰਿੰਦ ਨਿਹਰਿਓ।
ਸਾਰੇ ਦਿੱਲੀ ਨਗਰ ਦੇ ਵਿੱਚ ਰੌਲਾ ਪੈ ਗਿਆ, ਸਾਰੇ ਪਾਸੇ ਇਹ ਖਬਰ ਜਿਹੜੀ ਸੀ ਫੈਲ ਗਈ ਕਿ ਬਾਬਾ ਰਾਮ ਰਾਏ ਜੀ ਨੇ ਆਪਣੇ ਤੇਜ ਪ੍ਰਤਾਪ ਦੇ ਨਾਲ ਸੂਰਜ ਦੀ ਰੋਸ਼ਨੀ ਨੂੰ ਦਬਾ ਕੇ ਦਿਨ ਦੇ ਵਿੱਚ ਜਿਹੜੇ ਤਾਰੇ ਹਨ ਉਹ ਵਿਖਾ ਦਿੱਤੇ ਹਨ।
ਕਰਾਮਾਤ ਗੁਰ ਤਾਤ ਲਗਾਏ, ਸੂਰਜ ਕੀ ਅਬ ਜੋਤ ਦਬਾਏ।
ਜੋ ਗੁਰੂ ਦੀ ਬਖਸ਼ੀ ਹੋਈ ਕਰਾਮਾਤ ਹੈ, ਉਹ ਕਰਾਮਾਤ ਦੇ ਨਾਲ ਸੂਰਜ ਦੀ ਤੇਜ ਪ੍ਰਤਾਪ ਨੂੰ ਦਬਾ ਦਿੱਤਾ ਹੈ ਤੇ ਦਿਨ ਦੇ ਵਿੱਚ ਸਾਰਿਆਂ ਨੂੰ ਤਾਰੇ ਜਿਹੜੇ ਵਿਖਾਉਣੇ ਕੀਤੇ ਹਨ, ਉਸ ਕਰਾਮਾਤ ਦੇ ਨਾਲ ਸੂਰਜ ਨੂੰ ਛੁਪਾ ਦਿੱਤਾ ਹੈ।
ਚੋਪਈ ਪੁਨ ਇੱਕ ਦਿਨ ਮੈਂ ਸਭਾ ਮਜਾਰ, ਆਇਓ ਸ਼੍ਰੀ ਹਰਿ ਰਾਏ ਕੁਮਾਰ।
ਇਸ ਪ੍ਰਕਾਰ ਦੇ ਨਾਲ ਇਹ ਬੜਾ ਹੈਰਾਨ ਕਰਨ ਵਾਲਾ ਜਿਹੜਾ ਕੌਤਕ ਬਾਬਾ ਜੀ ਨੇ ਦਿਖਾਇਆ। ਉਸ ਤੋਂ ਬਾਅਦ ਬਾਬਾ ਜੀ ਸਭਾ ਦੀ ਸਮਾਪਤੀ ਹੋਈ, ਆਪਣੇ ਡੇਰੇ ਦੇ ਵਿੱਚ ਗਏ ਹਨ। ਦੂਸਰੇ ਦਿਨ ਦਾ ਸਮਾਂ ਹੋਇਆ, ਬਾਦਸ਼ਾਹ ਦੀ ਸਭਾ ਲੱਗੀ ਹੈ ਤੇ ਸਭਾ ਦੇ ਵਿੱਚ ਸ਼੍ਰੀ ਹਰਿ ਰਾਏ ਕੁਮਾਰ ਤੋਂ ਭਾਵ ਹੈ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦੇ ਪੁੱਤਰ ਬਾਬਾ ਰਾਮ ਰਾਏ ਜੀ ਚੱਲ ਕੇ ਸਭਾ ਦੇ ਵਿੱਚ ਆਏ ਹਨ।
ਆਦਰ ਬੈਠੇ ਸਭਿਆਂ ਮਾਓ,
ਸਾਦਰ ਬੜੇ ਆਦਰ ਤੇ ਅਦਬ ਦੇ ਸਤਿਕਾਰ ਸਾਰਿਆਂ ਦੇ ਵਿੱਚ ਬੈਠੇ ਹਨ। ਬਾਦਸ਼ਾਹ ਨੇ ਬੜੇ ਸਤਿਕਾਰ ਦੇ ਸਾਥ ਬੈਠਾਉਣਾ ਕੀਤਾ ਹੈ।
ਖੇਲਾਂ ਚੋਪੜ ਚਾਇਓ ਛਾਓ,
ਬੈਠਿਆਂ ਚੌਪੜ ਦੀ ਜਿਹੜੀ ਬਾਜੀ ਹੈ, ਖੇਡ ਹੈ, ਉਹ ਖੇਡਣ ਦੇ ਵਾਸਤੇ ਬਾਦਸ਼ਾਹ ਦਾ ਮਨ ਜਿਹੜਾ ਚਾਇਆ, ਮਨ ਬਾਦਸ਼ਾਹ ਦੇ ਮਨ ਦੇ ਵਿੱਚ ਵਿਚਾਰ ਆਏ ਹੈ।
ਮਹਿਦ ਖਿਲਾੜੀ ਨਿਕਟ ਬੁਲਾਏ,
ਮਹਿਦ ਖਿਲਾੜੀ ਜਿਹੜੇ ਇਸ ਖੇਡ ਨੂੰ ਖੇਡਣ ਵਾਲੇ ਜਿਹੜੇ ਵੱਡੇ ਖਿਡਾਰੀ ਸਨ, ਜਿਹੜੇ ਬੜੇ ਮਾਹਿਰ ਸਨ ਇਸ ਖੇਡ ਦੇ ਵਿੱਚ, ਉਹਨਾਂ ਖਿਡਾਰੀਆਂ ਨੂੰ ਬਾਦਸ਼ਾਹ ਨੇ ਆਪਣੇ ਕੋਲ ਬੁਲਾਉਣਾ ਕੀਤਾ ਹੈ।
ਸਭ ਤੇ ਜਿੱਤੇ ਜੇ ਦਾਵ ਲਗਾਏ।
ਹੁਣ ਇਹ ਬਾਦਸ਼ਾਹ ਕਹਿਣ ਲੱਗਾ ਬਾਬਾ ਰਾਮ ਰਾਏ ਜੀ ਨੂੰ कि बाबा राम राय जी मेरे मन दे विच विचार आई है कि आपा मिलके चौपड़ दी बाजी खेलिए, जिहड़ी शतरंज दी बाजी है वो बाजी खेलण दा विचार आया है। ते बड़े बड़े वड्डे जिहड़े खिडारी बड़े माहिर हन इस खेड दे विच, ए सारे मिलके आए हन तुहाडे नाल खेडना चाहुंदे हन।
हम तुम खेले सतगुर नंद।
हे सतगुरु पुत्र बाबा राम राय जी, असी ते तुसी मिलके इस खेड नू खेडदे हां।
दाव लगाए लगाए बिलंद।
आपो अपने दा लगा के ए बाजी नू जितन दी कोशिश करांगे।
सनमुख गुर सुत्यार पति चाओ, आन बिछायो चौपड़ माओ।
हुन बादशाह ने कह के जेड़ा चौपड़ सी मंगवा लिया। हुन एक पासे बाबा राम राय जी बैठे हन, ते बाबा राम राय जी दे सामने बादशाह आप बैठ गया। चौपड़ दी बाजी दो जने खेडदे हन, हुन आमो सामने बैठे हन बाजी खेडण दे वास्ते। ते बादशाह दे जिहड़े नौकर सन उन्हां ने लिया के चौपड़ विछा दिता, ते जितने भी खिडारी आए सन सारे बादशाह दे पासे बैठे हन बादशाह दी मदद करन वास्ते।
सोलह नर पासे तीन,
सोलह नरदा जिहड़ियां सन खेडण वालियां ओ जड़िया सन ओदे तिन्ने पासे।
लगे जवाहर कंचन पीन,
ओ बड़े ओदे उते सोना मड़िया होया सी, सोने दे विच बड़े बड़े सोने जवाहरत आदक जेडे हीरे सन ओ मड़े होए सन।
अत सुंदर जो करे बनाए, चौपड़ चारों दिशा सुहामन।
जिहड़ियां ओ नरदा बनाईया सन ओ इन्निया सोहनिया लग रहीआं सन, उहनां दे उत्ते बड़ी कारीगरी कीती होई सी। बड़ी कारीगरी दे नाल उहनां दे उपर जिहड़े हीरे जवाहरत आदक जड़े होए सन ओ बड़ियां चारे पासे तो सोहनिया लग रहीआं सन।
प्रथम गला लगायो शाहू, तर दीनार हजार सुमाओ।
बादशाह ने एक खेड खेडण तो पहला एक हजार जिहड़ियां मोहरां सन ओ रखना कीतियां। एक हजार मोहरां रख के हुण बादशाह ने पहला वारी शुरू कीती है, अपना दा लगाउणा कीता है।
पासे लगे गेर बे दो,
हुण जिहड़ियां रखियां होईयां ओ विच नरदा सन, उहनां नूं अपने अपने घर दे विच डेगण दे वास्ते हुण आपो अपना जिहड़ा दाव हन लगाउण लगे हन।
कहे गुरु सुत पर है सो,
ते हुण बाबा राम राय जी उधर बादशाह अपना दा लगा रहे है कि मैं उस नरद नूं अपने घर दे विच खेड के बाजी नूं जित लवां, पर उहदा दा किसे काम नहीं आ रहा। इधर हुण बाबा राम राय जी जिवें भी चाहुंदे हन जिहड़ी नरद नूं अपने घर दे अंदर, क्योंकि उह खेडण वाले लोक जाणदे हन उहदे अंदर घर बणे हुंदे हन, ਉਹ ਘਰ ਦੇ ਵਿੱਚ ਜਿਸ ਵੀ ਨਰਦ ਨੂੰ ਡੇਗਣਾ ਚਾਹੁੰਦੇ ਹਨ ਉਹ ਨਰਦ ਨੂੰ ਡੇਗ ਲੈਂਦੇ ਹਨ।
ਨਰਦ ਚਾਹੇ ਮਾਰੀ ਤਿਸ ਮਾਰੇ,
ਤੇ ਹੁਣ ਜਿਸ ਵੀ ਨਰਦ ਨੂੰ ਬਾਬਾ ਰਾਮ ਰਾਏ ਜੀ ਮਾਰਨਾ ਚਾਹੁੰਦੇ ਹਨ, ਆਪਣੇ ਉਸ ਬਣੇ ਹੋਏ ਖੇਡ ਵਾਲੇ ਘਰ ਦੇ ਵਿੱਚ ਡੇਗਣਾ ਚਾਹੁੰਦੇ ਹਨ ਉਸ ਨਰਦ ਨੂੰ ਡੇਗ ਲੈਂਦੇ ਹਨ, ਮਾਰ ਲੈਂਦੇ ਹਨ।
ਜੋ ਚੈ ਰੱਖਣ ਤਿਸੈ ਉਬਾਰੇ,
ਤੇ ਹੁਣ ਜਿਹਨੂੰ ਬਚਾਉਣਾ ਚਾਹੁੰਦੇ ਹਨ ਉਹਨੂੰ ਬਚਾ ਲੈਂਦੇ ਹਨ ਕਿ ਮੇਰੀ ਇਸ ਨਰਦ ਨੂੰ ਬਾਦਸ਼ਾਹ ਮਾਰ ਕੇ ਆਪਣੇ ਘਰ ਵਿੱਚ ਨਾ ਸੁੱਟ ਲਵੇ, ਉਸ ਨਰਦ ਨੂੰ ਬਚਾ ਲੈਂਦੇ ਹਨ।
ਇਮ ਨਿਜ ਅੱਠੋਂ ਨਰਦ ਪਕਾਏ,
ਤੇ ਹੁਣ ਅੱਠ ਨਰਦਾਂ ਬਾਦਸ਼ਾਹ ਵਾਲੇ ਪਾਸੇ ਸਨ, ਅੱਠ ਇੱਧਰ ਬਾਬਾ ਰਾਮ ਰਾਏ ਜੀ ਵੱਲ। ਉਹ ਅੱਠ ਦੀਆਂ ਅੱਠ ਜਿਹੜੀਆਂ ਨਰਦਾਂ ਸਨ ਬਾਬਾ ਰਾਮ ਰਾਏ ਜੀ ਨੇ ਮਾਰ ਕੇ ਪਕਾ ਲਈਆਂ, ਆਪਣੇ ਘਰ ਉਸ ਖੇਡ ਵਾਲੇ ਘਰ ਦੇ ਵਿੱਚ ਸਿੱਟ ਲਈਆਂ ਹਨ।
ਸਾਰੇ ਅੰਦਰ ਬਰ ਸਗਲ ਪੁਗਾਏ,
ਸਾਰੇ ਅੰਦਰ ਬਰ ਸਗਲ ਪੁਗਾਏ, ਉਹ ਖੇਡ ਵਾਲੇ ਘਰ ਦੇ ਅੰਦਰ ਸੁੱਟ ਕੇ ਖੇਡ ਦੀ ਬਾਜੀ ਜਿੱਤ ਲਈ ਹੈ।
ਕਾਚੀ ਨਰਦ ਸ਼ਾਹ ਕੀ ਪਾਛੇ,
ਜੇ ਕੱਚੀਆਂ ਜਿਹੜੀਆਂ ਨਰਦਾਂ ਸਨ ਪੱਕੀਆਂ ਨਰਦਾਂ ਬਾਬਾ ਰਾਮ ਰਾਏ ਜੀ ਨੇ ਖੇਡ ਵਾਲੇ ਘਰ ਵਿੱਚ ਸੁੱਟ ਲਈਆਂ, ਤੇ ਜਿਹੜੀਆਂ ਕੱਚੀਆਂ ਨਰਦਾਂ ਸਨ ਉਹ ਬਾਦਸ਼ਾਹ ਦੇ ਕੋਲ ਰਹਿ ਗਈਆਂ।
ਲਈ ਦਿਨਾਰ ਜੀਤ ਕਰ ਆਛੇ,
ਉਹ ਜਿਹੜੀਆਂ ਹਜ਼ਾਰ ਮੋਹਰਾਂ ਰੱਖ ਕੇ ਬਾਦਸ਼ਾਹ ਨੇ ਖੇਡ ਸ਼ੁਰੂ ਕੀਤੀ ਸੀ ਬਾਬਾ ਰਾਮ ਰਾਏ ਜੀ ਨੇ ਉਹ ਜਿਹੜੀਆਂ ਹਜ਼ਾਰ ਮੋਹਰਾਂ ਸਨ ਉਹ ਜਿੱਤ ਲਈਆਂ ਹਨ।
ਚੱਪਿਓ ਸ਼ਾਪੁਨ ਜੁਗਮ ਹਜ਼ਾਰ,
ਬਾਦਸ਼ਾਹ ਹੁਣ ਮਨ ਦੇ ਅੰਦਰ ਬੜਾ ਖਿਜਿਆ, ਕਿਉਂਕਿ ਜਦੋਂ ਦੋ ਜਣੇ ਖੇਡਦੇ ਹੋਣ ਖੇਡ ਦੇ ਵਿੱਚ ਇੱਕ ਧਿਰ ਜਦੋਂ ਹਾਰ ਜਾਵੇ ਤੇ ਮਨ ਦੇ ਅੰਦਰ ਕ੍ਰੋਧ ਤਾਂ ਆਉਂਦਾ ਹੀ ਹੈ, ਖਿਜਦਾ ਮਨ ਦੇ ਅੰਦਰ। ਹੁਣ ਬਾਦਸ਼ਾਹ ਦੇ ਮਨ ਦੇ ਅੰਦਰ ਖਿਜ ਪੈਦਾ ਹੋਏ ਤੇ 2000 ਜਿਹੜੀਆਂ ਹੋਰ ਮੋਹਰਾਂ ਸਨ ਉਹ ਬਾਦਸ਼ਾਹ ਨੇ ਰੱਖਣਾ ਕੀਤੀਆਂ ਹਨ, ਖੇਡ ਸ਼ੁਰੂ ਕੀਤੀ ਹੈ।
ਧਰ ਕਰ ਪਾਸੇ ਕੋ ਧਰ ਡਾਰ,
ਹੁਣ ਇੱਕ ਪਾਸੇ ਤੇ ਧਰ ਕੇ ਧਰਤੀ ਤੇ ਉਹ 2000 ਮੋਹਰਾਂ ਸੁੱਟ ਕੇ ਖੇਡ ਦੀ ਬਾਜੀ ਸ਼ੁਰੂ ਕੀਤੀ ਹੈ।
ਪੁਨ ਨੰਦਨ ਗੁਰ ਪੁਨ ਨੰਦਨ ਦੇਤ ਰੁੜਾਏ, ਜੁਗ ਆਨੇ ਕਰ ਲੋ ਪਹੁੰਚਾਏ।
ਗੁਰ ਨੰਦਰ ਗੁਰੂ ਪੁੱਤਰ ਬਾਬਾ ਰਾਮ ਰਾਏ ਜੀ ਨੇ ਜਦੋਂ ਹੁਣ ਦੂਸਰੀ ਵਾਰੀ 2000 ਮੋਹਰਾਂ ਰੱਖ ਕੇ ਬਾਜੀ ਸ਼ੁਰੂ ਹੋਈ, ਬਾਬਾ ਨੰਦਾ ਗੁਰ ਬਾਬਾ ਰਾਮ ਰਾਏ ਜੀ ਨੇ ਉਹ ਫਿਰ ਆਪਣੀ ਬਾਜੀ ਜਦੋਂ ਸ਼ੁਰੂ ਕੀਤੀ ਹੈ, ਜਿਹੜੀ ਦੋ ਰੱਖੀਆਂ ਹੋਈਆਂ ਵਿੱਚ ਖੇਡਣ ਵਾਲੀਆਂ ਬਾਜੀਆਂ ਹਨ, ਉਹਨਾਂ ਨੂੰ ਘਰ ਅੰਦਰ ਸੁੱਟਣਾ ਕੀਤਾ ਹੈ।
ਸ਼ਾ ਫੁੱਟ ਕਰ ਨਰਦ ਚਲਾਵੇ
ਤੇ
ਪਹੁੰਚ ਦੂਰ ਤੇ ਤਿਸ ਕੋ ਘਾਵੇ।
ਬਾਦਸ਼ਾਹ ਬੜੀ ਕੋਸ਼ਿਸ਼ ਕਰਦਾ, ਬੜਾ ਦਾਅ ਲਗਾਉਂਦਾ, ਜਿਹੜੇ ਖੇਡਣ ਵਾਲੇ ਬੜੇ ਦਾਅ ਪੇਚ ਵਰਤਦਾ। ਹੁਣ ਬੜੇ ਬੜੇ ਖਿਡਾਰੀ ਵੀ ਬਾਦਸ਼ਾਹ ਦੇ ਨਾਲ ਬੈਠੇ ਹਨ, ਉਹ ਵੀ ਬਾਦਸ਼ਾਹ ਨੂੰ ਆਪਣੀ ਮਤ ਦੇ ਅਨੁਸਾਰ ਦੱਸਦੇ ਹਨ। ਬਾਦਸ਼ਾਹ ਬੜੀ ਕੋਸ਼ਿਸ਼ ਕਰਦਾ ਕਿ ਨਰਦ ਨੂੰ ਮੈਂ ਆਪਣੇ ਵਾਲੇ ਪਾਸੇ ਸੁੱਟ ਲਵਾਂ, ਪਰ ਉਹ ਜਿਉਂ ਜਿਉਂ ਕੋਸ਼ਿਸ਼ ਕਰਦਾ ਤਿਉਂ ਤਿਉਂ ਨਰਦ ਉਸ ਤੋਂ ਦੂਰ ਚਲੀ ਜਾਂਦੀ ਹੈ।
ਡਲ ਗੇ ਰਨ ਕੀ ਵਿਦਿਆ ਜੇਤੀ ਸ਼ਾਰਿਓ ਪਚਕੇ ਕਰ ਤੇਤੇ।
ਨਰਦ ਨੂੰ ਡੇਗਣ ਦੀ ਜਿਹੜੀ ਵਿਦਿਆ ਇਹਨਾਂ ਨੇ ਸਿੱਖਿਆ ਹੋਈ ਸੀ, ਬੜਾ ਆਪਣੇ ਆਪ ਨੂੰ ਮਾਹਿਰ ਮੰਨਦੇ ਸਨ ਇਸ ਖੇਡ ਦੇ ਵਿੱਚ। ਹੋਰ ਵੀ ਬੜੇ ਬੜੇ ਖਿਡਾਰੀ ਆਏ ਹੋਏ ਹਨ ਸਨ ਸ਼ਤਰੰਜ ਨੂੰ ਖੇਡਣ ਵਾਲੇ, ਉਹ ਵੀ ਆਪਣਾ ਦਾਅ ਪੇਚ ਲਗਾ ਰਹੇ ਸਨ, ਪਰ ਉਹ ਜਿਹੜੀ ਵਿਦਿਆ ਸੀ ਕਿਸੇ ਕੰਮ ਨਹੀਂ ਆ ਰਹੇ।
ਸਤਿਗੁਰ ਸੋਤੀ ਉਚਰਤ ਸੋ ਆਵੇ, ਚਯੋ ਦਾਵ ਨੁਰੰਗ ਨਾ ਪਾਵੇ।
ਬਾਬਾ ਰਾਮ ਰਾਏ ਜੀ ਜਿਹੜੀ ਵੀ ਨਰਦ ਨੂੰ ਆਪਣੇ ਉਹ ਖੇਡ ਵਾਲੇ ਘਰ ਦੇ ਵਿੱਚ ਲਿਆਉਣਾ ਚਾਹੁੰਦੇ ਹਨ, ਉਸੇ ਨਰਦ ਨੂੰ ਆਪਣੇ ਉਸ ਖੇਡ ਵਾਲੇ ਘਰ ਦੇ ਵਿੱਚ ਲੈ ਆਉਂਦੇ ਹਨ, ਡੇਗ ਲੈਂਦੇ ਹਨ, ਤੇ ਬਾਦਸ਼ਾਹ ਜਿਹੜਾ ਉਹ ਬੜੀ ਕੋਸ਼ਿਸ਼ ਕਰਦਾ, ਉਹਦੇ ਹੱਥ ਕੋਈ ਵੀ ਨਰਦ ਨਹੀਂ ਆਉਂਦੇ।
ਦੁਆ ਸੰਸਰ ਵੀ ਜੀਤ ਲਈ ਐ,
ਜਿਹੜੀਆਂ ਉਹ 2000 ਮੋਹਰਾਂ ਰੱਖ ਕੇ ਦੁਬਾਰਾ ਦੂਜੀ ਵਾਰੀ ਖੇਡ ਸ਼ੁਰੂ ਕੀਤੀ ਸੀ ਬਾਬਾ ਰਾਮ ਰਾਏ ਜੀ ਨੇ, ਉਹ 2000 ਵਾਲੀ ਜਿਹੜੀ ਬਾਜੀ ਸੀ ਉਹ ਵੀ ਜਿੱਤ ਲਈ, 2000 ਮੋਹਰਾਂ ਜਿੱਤ ਲਈਆਂ ਹਨ।
ਸ਼ਾ ਚਪੈ ਪੁਨ ਹਾਰ ਭਈਐ,
ਹੁਣ ਬਾਦਸ਼ਾਹ ਹੋਰ ਜ਼ਿਆਦਾ ਖਿਜਿਆ ਮਨ ਦੇ ਅੰਦਰ ਕਿ ਮੇਰੀ ਜਿਹੜੀ ਦੂਜੀ ਵਾਰੀ ਵੀ ਹਾਰ ਹੋਈ ਹੈ, ਮਨ ਦੇ ਅੰਦਰ ਹੋਰ ਖਿਜਿਆ ਹੈ।
3000 ਪੁਨ ਪਟ ਦੀ ਨਾਰ ਲਗੇ ਖੇਲ ਬੇ ਪਾਸੇ ਡਾਰ,
ਹੁਣ ਅਜੇ ਵੀ ਇਹ ਚਾਹੁੰਦਾ ਕਿ ਜਿਹੜੀਆਂ ਬਾਬਾ ਰਾਮ ਰਾਏ ਜੀ ਨੇ 2 ਵਾਰ ਮੇਰੇ ਕੋਲੋਂ ਮੋਹਰਾਂ ਜਿੱਤ ਲਈਆਂ ਹਨ, 1000 ਇੱਕ ਵਾਰ, 2000 ਇੱਕ ਵਾਰ, 3000 ਮੋਹਰਾਂ, ਉਹ ਮੈਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬਾਬਾ ਜੀ ਤੋਂ ਵਾਪਸ ਲੈਣੀਆਂ ਹਨ ਇਹਨਾਂ ਨੂੰ ਹਰਾ ਕੇ। ਹੁਣ ਇਹਨੇ 3000 ਜਿਹੜੀਆਂ ਮੋਹਰਾਂ ਸਨ ਰੱਖ ਕੇ ਤੀਜੀ ਵਾਰੀ ਖੇਡ ਸ਼ੁਰੂ ਕੀਤੀ ਹੈ।
ਦਾਵ ਤੀਸਰੋ ਪ੍ਰਥਮ ਸਮਾਨ ਜੀਤ ਲੀਨ ਕਰਬੇ ਤਿਸ ਹਾਨ,
ਹੁਣ ਬੜੇ ਦਾਵ ਪੇਚ ਵਰਤਦਾ, ਬੜੀ ਕੋਸ਼ਿਸ਼ ਕਰਦਾ ਤੀਜੀ ਵਾਰੀ ਵੀ। ਹੁਣ ਪਹਿਲਾਂ ਇਹਨੇ ਬੜੇ ਦਾਅ ਜਿਹੜੇ ਲਗਾਉਣ ਦੀ ਕੋਸ਼ਿਸ਼ ਕੀਤੀ ਕਿ ਮੈਂ ਕਿਸੇ ਪ੍ਰਕਾਰ ਦੇ ਨਾਲ ਇਹ ਬਾਜੀ ਜਿੱਤ ਜਾਵਾਂ।
ਖਸ਼ਟ ਸੰਸਰ ਜੀਤ ਜਬ ਲਏ ਅਧਿਕ ਸ਼ਾ ਕੇ ਮਨ ਚੱਪ ਬਏ,
ਹੁਣ ਜਦੋਂ 3-6000 ਮੋਹਰਾਂ, ਕਿਉਂਕਿ 3 ਤਾਂ ਪਹਿਲਾਂ ਬਾਬਾ ਜੀ ਨੇ ਜਿੱਤ ਲਈਆਂ, 2 ਇੱਕ ਵਾਰ, 1 ਇੱਕ ਵਾਰ, ਤੇ 3000 ਮੋਹਰਾਂ ਫਿਰ ਰੱਖੀਆਂ, 6000 ਜਿਹੜੀਆਂ ਟੋਟਲ ਹੋ ਗਈਆਂ। 6000 ਜਿਹੜੀਆਂ ਮੋਹਰਾਂ ਸਨ ਉਹ ਬਾਬਾ ਜੀ ਨੇ ਸਾਰੀ ਜਿਹੜੀ ਬਾਜੀ ਹੈ ਫਿਰ ਆਪਣੇ ਵਰਸੇ ਵੱਲ ਜਿੱਤਣਾ ਕੀਤੀ ਹੈ।
ਅਧਿਕ ਸ਼ਾ ਕੇ ਮਨ ਚੱਪ ਭਏ,
ਤੇ ਹੁਣ ਬਾਦਸ਼ਾਹ ਦੇ ਮਨ ਦੇ ਅੰਦਰ ਹੋਰ ਜ਼ਿਆਦਾ ਖਿਜ ਆਈ। ਬਾਦਸ਼ਾਹ ਬੜਾ ਖਿਜਿਆ ਕਿ ਜਿਹੜੀ ਤੀਸਰੀ ਬਾਜੀ ਸ਼ੁਰੂ ਕੀਤੀ ਹੈ ਉਹ ਵੀ ਬਾਬਾ ਰਾਮ ਰਾਏ ਜੀ ਵੱਲ ਜਾ ਰਹੀ ਹੈ।
ਬੋਰੋ ਖਸ਼ਟ ਹਜ਼ਾਰ ਲਗਾਏ ਜਿੱਤੀ ਬੇਰ ਇੱਕ ਜਿੱਤੀ ਹਰਾਏ,
ਜਿਵੇਂ ਜਿਵੇਂ ਮੈਂ ਪਹਿਲਾਂ ਮੋਹਰਾਂ ਲਗਾਉਂਦਾ ਜਾ ਰਿਹਾ ਤਿਵੇਂ ਤਿਵੇਂ ਪਹਿਲਾਂ ਹਜ਼ਾਰ ਮੋਹਰ ਲਗਾਏ, ਉਹ ਵੀ ਬਾਬਾ ਰਾਮ ਰਾਏ ਜੀ ਨੇ ਜਿੱਤ ਲਏ।
ਸਕਲ ਖਿਲਾੜੀ ਕਰਤ ਸਾਏ, ਨੈ ਕਿਸ ਕੋ ਇੱਕ ਚਲੈ ਉਪਾਏ।
ਮੈਂ ਬੜੇ ਬੜੇ ਜਿਹੜੇ ਮਾਹਿਰ ਖਿਡਾਰੀ ਸਨ, ਜਿਹੜੇ ਬੜੇ ਇਸ ਖੇਡ ਦੇ ਵਿੱਚ ਮਾਹਿਰ ਖਿਡਾਰੀਆਂ ਨੂੰ ਕੋਲ ਬੁਲਾਇਆ ਆਪਣੀ ਮਦਦ ਵਾਸਤੇ, ਉਹਨਾਂ ਨੇ ਵੀ ਬੜੀ ਕੋਸ਼ਿਸ਼ ਕੀਤੀ ਹੈ, ਪਰ ਦੋਨੋਂ ਜਿਹੜੀਆਂ ਬਾਜੀਆਂ ਬਾਬਾ ਰਾਮ ਰਾਏ ਜੀ ਨੇ ਜਿੱਤ ਲਈਆਂ, ਸਾਡੇ ਕੋਲੋਂ ਕੋਈ ਵੀ ਬਾਜੀ ਜਿੱਤੀ ਨਹੀਂ ਗਈ, ਕੋਈ ਉਪਾਅ ਕੀਤਾ ਹੋਇਆ ਕੰਮ ਨਹੀਂ ਆਇਆ।
ਚਹਿ ਦਾਵ ਪਰੇ ਮੈਂ ਸੋਏ, ਬੈਠੇ ਕਨੇ ਕਰੇ ਕਿਆ ਕੋਏ।
ਬੜੇ ਦਾਵ ਲਗਾਉਣਾ ਕੀਤੇ, ਬੜੀ ਕੋਸ਼ਿਸ਼ ਕੀਤੀ, ਤੇ ਬੜੇ ਘਣੇ ਘਣੇ ਤੋਂ ਭਾਵ ਕੇ ਜ਼ਿਆਦਾ ਖਿਡਾਰੀ ਵੀ ਮੇਰੇ ਨਾਲ ਹਨ, ਬਾਬਾ ਰਾਮ ਰਾਏ ਜੀ ਇਕੱਲੇ ਇੱਕ ਪਾਸੇ, ਤੇ ਅਸੀਂ ਸਾਰੇ ਜਿਹੜੇ ਮਿਲ ਕੇ ਬੜੇ ਦਾਵ ਪੇਚ ਲਗਾ ਰਹੇ ਹਾਂ, ਕੀਤੀ ਹੋਈ ਸਾਡੀ ਕੋਸ਼ਿਸ਼ ਕਿਸੇ ਕੰਮ ਨਹੀਂ ਆ ਰਹੇ।
ਰਹੀ ਤਬੈ ਵੀ ਨਰਦ ਪਿਛਾਰੇ, ਰਚੇ ਉਪਾਏ ਗਇਓ ਪੁਨਹਾਰੇ।
ਬੜੇ ਅਸੀਂ ਉਪਾਅ ਕਰਦੇ ਹਾਂ, ਬੜੀ ਕੋਸ਼ਿਸ਼ ਕਰਦੇ ਆ ਕਿ ਨਰਦ ਨੂੰ ਆਪਣੇ ਖੇਡ ਵਾਲੇ ਘਰ ਵਾਲੇ ਪਾਸੇ ਸਿੱਟ ਲਈਏ। ਜਿਤਨੀ ਅਸੀਂ ਜ਼ਿਆਦਾ ਕੋਸ਼ਿਸ਼ ਕਰਦੇ ਹਾਂ ਨੇੜੇ ਲਿਆਉਣ ਦੀ, ਉਤਨੀ ਜੋ ਨਰਦ ਜਿਹੜੀ ਹੈ ਸਾਡੇ ਤੋਂ ਦੂਰ ਚਲੀ ਜਾਂਦੀ ਹੈ।
ਰਹੇ ਉਪਾਏ ਕਰਤ ਬੋ ਤੇਰਾ, ਨਹੀਂ ਦਾਵ ਪਾਸੇ ਸ਼ੁਭ ਗੇਰਾ।
ਬੜੇ ਬੜੇ ਉਪਾਅ ਕਰ ਲਏ, ਬੜੇ ਯਤਨ ਕੀਤੇ, ਪਰ ਜਿਹੜੀ ਉਹ ਬਾਜੀ ਸੀ ਇਹਨਾਂ ਦੇ ਹੱਥ ਨਹੀਂ ਆਏ, ਇਹਨਾਂ ਨੇ ਬੜੀ ਕੋਸ਼ਿਸ਼ ਕਰਨਾ ਕੀਤੀ ਹੈ।
ਦੋਏਰਾ 10,000 ਦੋਏ ਸਹੰਸਰ ਕੋ ਇਮਦੀ ਨਾਰ ਹਰਾਏ।
ਜਿਹੜੀਆਂ 12,000 ਮੋਹਰਾਂ ਦੀ ਇਹ ਖੇਡ ਖੇਡੀ, ਬਾਦਸ਼ਾਹ ਨੇ ਕੋਸ਼ਿਸ਼ ਬੜੀ ਕੀਤੀ ਜਿੱਤਣ ਦੀ, 12,000 ਜਿਹੜੀਆਂ ਮੋਹਰਾਂ ਸਨੇ ਖੇਡ ਦੇ ਵਿੱਚ ਬਾਦਸ਼ਾਹ ਨੇ ਲਗਾਈਆਂ ਹਨ, ਹਾਰ ਗਿਆ ਹੈ ਬਾਦਸ਼ਾਹ।
ਪੁਨ ਨਿਵਾਜ ਕੋ ਸਮੋ ਲੱਕ ਉਠਿਓ ਸ਼ਾਹ ਪਛਤਾਏ।
ਜਿਹੜੇ ਤੀਜੀ ਬਾਜੀ ਸ਼ੁਰੂ ਕੀਤੀ ਸੀ ਬਾਬਾ ਰਾਮ ਰਾਏ ਜੀ ਨੇ, ਉਹ ਬਾਜੀ ਵੀ ਜਿੱਤ ਲਈ। ਤਿੰਨ ਬਾਜੀਆਂ ਖੇਡੀਆਂ, ਤਿੰਨੇ ਬਾਜੀਆਂ ਬਾਬਾ ਰਾਮ ਰਾਏ ਜੀ ਨੇ ਜਿੱਤ ਲਈਆਂ, ਤੇ ਜਦੋਂ ਤੀਸਰੀ ਬਾਜੀ ਵੀ ਜਿੱਤ ਲਏ, ਤੇ ਹੁਣ ਸ਼ਾਮ ਦਾ ਸਮਾਂ ਜਾਣਦੇ ਆ, ਨਵਾਜ ਦਾ ਸਮਾਂ ਹੋਇਆ, ਬਾਦਸ਼ਾਹ ਨੇ ਨਵਾਜ ਦਾ ਸਮਾਂ ਜਾਣਦੇ ਆ ਹੁਣ ਬਾਜੀ ਬੰਦ ਕੀਤੀ ਹੈ, ਉੱਠਿਆ ਹੈ।
ਜੀਤ ਮੋਰ ਨਿਜ ਸੰਗ ਲੈ ਆਇਓ ਸਿਵਰ ਮਜਾਰ।
ਤੇ ਹੁਣ ਇਹ ਮੋਹਰਾਂ ਜਿੱਤ ਕੇ ਬਾਬਾ ਰਾਮ ਰਾਏ ਜੀ ਆਪਣੀ ਪਾਲਕੀ ਦੇ ਵਿੱਚ ਸਵਾਰ ਹੋ ਕੇ ਇਹ ਮੋਹਰਾਂ ਨੂੰ ਨਾਲ ਲੈ ਕੇ ਆਪਣੇ ਡੇਰੇ ਦੇ ਵਿੱਚ ਆਏ ਹਨ।
ਸਕਲ ਸਭਾ ਬਿਸਮਤ ਰਹੇ ਰਹੀ ਸ਼ਾਹ ਕੀ ਹਾਰ।
ਸਭਾ ਦੇ ਵਿੱਚ ਬੜੇ ਲੋਕ ਬੈਠੇ ਸਨ, ਉਹ ਬੜੇ ਹੈਰਾਨ ਹੋਏ ਕਿ ਬਾਦਸ਼ਾਹ ਦੇ ਨਾਲ ਬੜੇ ਮਾਹਿਰ ਖਿਡਾਰੀ, ਬਾਦਸ਼ਾਹ ਨੇ ਬੜੇ ਦਾਵ ਪੇਚ ਲਗਾਏ, ਤੇ ਇੱਕ ਪਾਸੇ ਬਾਬਾ ਰਾਮ ਰਾਏ, ਤੇ ਬਾਬਾ ਰਾਮ ਰਾਏ ਜੀ ਤਿੰਨੋਂ ਵਾਰੀ ਬਾਜੀ ਜਿੱਤ ਗਏ, ਤੇ ਬਾਦਸ਼ਾਹ ਦੀ ਹਾਰ ਹੋਈ ਹੈ।
ਕਵੀ ਸੰਤੋਖ ਸਿੰਘ ਸਭਨੀ ਲਖਿਓ ਨਾਇਨ ਸਮ ਆਨ।
ਕਵੀ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਕਿਸੇ ਤੋਂ ਵੀ ਇਹ ਜਿਹੜਾ ਖੇਡ ਖੇਡੀ ਗਈ ਕਿਸੇ ਤੋਂ ਲਖੀ ਨਹੀਂ ਗਈ, ਕਿ ਕਿਸ ਪ੍ਰਕਾਰ ਦੇ ਨਾਲ ਉਹ ਬਾਬਾ ਰਾਮ ਰਾਏ ਜੀ ਨੇ ਤਿੰਨੋਂ ਬਾਜੀਆਂ ਜਿੱਤ ਲਈਆਂ, ਸਾਰੇ ਬੜੇ ਹੈਰਾਨ ਹਨ।
ਅਰੇ ਵਿਜੈ ਕੋ ਨੈ ਲੈ ਸਭੀ ਰੀਤ ਮਾਨ।
ਸਾਰਿਆਂ ਨੇ ਇਹ ਮਨ ਦੇ ਵਿੱਚ ਨਿਸ਼ਚਾ ਕਰ ਲਿਆ ਕਿ ਬਾਬਾ ਰਾਮ ਰਾਏ ਜੀ ਬੜੇ ਮਹਾਨ ਹਨ, ਇਹਨਾਂ ਦੇ ਨਾਲ ਕੋਈ ਵੀ ਅੜ ਨਹੀਂ ਸਕਦਾ, ਇਹਨਾਂ ਤੋਂ ਕੋਈ ਵੀ ਜਿੱਤ ਨਹੀਂ ਸਕਦਾ, ਇਹ ਬੜੇ ਸਾਰੇ ਪਾਸੇ ਤੋਂ ਪ੍ਰਵੀਨ ਹਨ, ਬੜੇ ਮਹਾਨ ਹਨ। ਕੱਲ ਦੇ ਪ੍ਰਕਰਨ ਦੇ ਵਿੱਚ ਬਾਕੀ ਦਾ ਪ੍ਰਸੰਗ ਆਪਾਂ ਸਰਵਣ ਕਰਾਂਗੇ।